ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਨ ਤਨ ਮਾਤਾ ਸੁੰਦਰ ਕੌਰ ਜੀ ਜੋ ਸਿੱਖ ਪੰਥ ਦੇ ਵਿੱਚ ਮਹਾਨ ਸ਼੍ਰੋਮਣੀ ਸਤਿਕਾਰਯੋਗ ਹਸਤੀ 1804 ਤੱਕ ਦਰਸ਼ਨ ਦੇ ਕੇ ਅਲੋਪ ਹੋ ਗਏ, ਸੱਚਖੰਡ ਪਿਆਨਾ ਕੀਤਾ ਹੈ। ਉਪਰੰਤ ਹਠੀ ਸਿੰਘ ਦਾ ਕੁਝ ਪ੍ਰਸੰਗ, ਗੁਲਾਬ ਰਾਏ ਅਤੇ ਸ਼ਾਮ ਸਿੰਘ ਦਾ ਪ੍ਰਸੰਗ ਸ਼੍ਰਵਣ ਕੀਤਾ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਥਾਂ ਤੇ ਬੈਠਣ ਦਾ ਯਤਨ ਕੀਤਾ ਹੈ ਜਾਂ ਗੁਰੂ ਬਣਨ ਲਈ ਉਦਮ ਕੀਤਾ ਹੈ, ਐਵੇਂ ਪਿਰਥੀਆ ਗੁਰੂ ਬਣਨ ਦੇ ਖੁਆਬ ਲੈਂਦਾ ਰਿਹਾ, ਚੌਲ ਖਾ ਕੇ ਮਰ ਗਿਆ। ਇਸੇ ਤਾਂ ਹੀ ਹੋਰ ਬਹੁਤ ਸਾਰੇ ਗੁਰੂ ਬਣਨ ਦੇ ਸੁਪਨੇ ਲੈਂਦੇ ਰਹੇ ਪਰ ਕੋਈ ਸਿਰੇ ਨਾ ਲੱਗ ਸਕਿਆ। ਉਹਨਾਂ ਦੇ ਪ੍ਰਸੰਗ ਸ਼੍ਰਵਣ ਕਰਕੇ ਬਾਅਦ ਦੇ ਵਿੱਚ ਫਿਰ ਇੱਥੇ ਆ ਕੇ ਜੋ ਕਥਾ ਸਮਾਪਤ ਹੋ ਕੇ ਅੱਗੇ ਕਵੀ ਜੀ ਸ਼ੁਕਰਾਨਾ ਕਰ ਰਹੇ ਨੇ, ਸੋ ਲੜੀਵਾਰ ਜਿਹੜੇ ਮੰਗਲ ਨੇ ਇਹਨਾਂ ਦੇ ਵਿੱਚ ਸ਼ੁਕਰਾਨਾ ਹੋ ਰਿਹਾ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ੁਕਰਾਨੇ ਵਜੋਂ ਦੇ ਨਾਲ ਹੁਣ ਕਵੀ ਜੀ ਸ਼ੁਕਰਾਨੇ ਵਜੋਂ ਮੰਗਲ ਕਰ ਰਹੇ ਨੇ। ਆਓ ਸ਼੍ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਕਿਉਂ ਪਏ ਦਸੋਂ ਗੁਰਨ ਕੀ ਕਰਨਾ ਪਾਏ, ਦਸੋਂ ਗੁਰਨ ਕੀ ਕਥਾ ਬਣਾਏ।
ਸੋ ਕਵੀ ਸੰਤੋਖ ਸਿੰਘ ਜੀ ਚੂੜਾਮਣ ਕਵੀ ਫਰਮਾਉਂਦੇ ਹਨ ਕਿ ਦਸਾਂ ਹੀ ਗੁਰਾਂ ਦੀ ਮਿਹਰ ਪਾ ਕਰਕੇ ਇਸ ਦਾਸ ਨੇ ਦਸਾਂ ਹੀ ਸਤਿਗੁਰਾਂ ਦੀ ਜੋ ਕਥਾ ਹੈ ਇਹ ਮਹਾਨ ਕਾਰਜ ਕੀਤਾ ਹੈ।
ਪੁਨ ਪੁਨ ਧਰ ਪਰ ਧਰ ਸਿਰ ਧਰ ਧਰ ਸਿਰ ਕੋ,
ਮੈਂ ਬਾਰ ਬਾਰ ਧਰਤੀ ਤੇ ਸਿਰ ਧਰ ਕੇ ਬਾਰ ਬਾਰ ਜੋ ਹੈ ਇਹ ਮੱਥਾ ਟੇਕਦਾ ਹਾਂ।
ਵੰਦਨ ਕਰੋ ਪ੍ਰੇਮ ਕਰ ਉਰ ਕੋ,
ਮੈਂ ਮਨ ਦੇ ਪ੍ਰੇਮ ਨਾਲ ਦਿਲੀ ਪ੍ਰੇਮ ਨਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਾਰਿਆਂ ਸਰੂਪਾਂ ਦਾ ਮੱਥਾ ਟੇਕ ਕੇ ਸ਼ੁਕਰਾਨਾ ਕਰਦਾ ਹਾਂ।
ਉਰ ਬਾਰਦ ਉਤਰਾ ਦਰ ਦੋਏ, ਕਥਾ ਬਣੀ ਗੁਰੂ ਨਾਨਕ ਸੋਏ।
ਕਹਿੰਦੇ ਨੇ ਪਹਿਲੋਂ ਪੂਰਬਰਧ ਪਹਿਲਾ ਅੱਧ ਅਤੇ ਉਤਰਾਰਧ ਦੋਵੇਂ ਰਚੇ ਨੇ ਤੇ ਉਹਨਾਂ ਦੋਹਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋ ਕਥਾ ਹੈ ਉਹ ਸੋਹਣੀ ਕਥਾ ਬਣ ਗਈ ਹੈ।
ਵਰਨੀ ਦਵਾਦਸ਼ ਰਾਸ਼ ਅਗਾਰੇ, ਨਵ ਗੁਰੂ ਲਗ ਕਥਾ ਸੁਧਾਰੇ।
ਸੋ ਇਸ ਤਰੀਕੇ ਦੇ ਨਾਲ ਜਿਹੜੀ ਕਥਾ ਉਚਾਰਨ ਕੀਤੀ ਹੈ ਇਹਦੀਆਂ 12 ਰਾਸਾਂ, ਜਿਵੇਂ ਸੂਰਜ ਦੀਆਂ 12 ਰਾਸਾਂ ਵਿੱਚ ਪ੍ਰਵੇਸ਼ ਹੋਣਾ ਲਿਖਿਆ ਇੱਕ ਸਾਲ ਦੇ ਵਿੱਚ, ਕਹਿੰਦੇ ਇਸ ਕਰਕੇ ਮੈਂ ਇਹ 12 ਰਾਸਾਂ ਸੋਹਣੀਆਂ ਬਣਾ ਕੇ ਕਥਨ ਕੀਤੀਆਂ ਜਿਨ੍ਹਾਂ ਵਿੱਚ ਸੂਰਜ ਪ੍ਰਕਾਸ਼ ਤੱਕ ਇਹ 9ਵੇਂ ਸਤਿਗੁਰਾਂ ਦੀ ਕਥਾ ਸੁਧਾਰ ਕੇ ਪਹਿਲਾਂ ਰਚੀ ਹੈ।
ਖਤਰੇ ਤੂੰ ਜਗਤ ਬਣੇ ਯੁਗ ਐਨ, ਸ੍ਰੀ ਗੋਬਿੰਦ ਸਿੰਘ ਗਾਥਾ ਐਨ।
ਫਿਰ 6 ਰੁੱਤਾਂ ਦੇ ਸਮੇਤ 2 ਐਨ ਬਣਾਏ ਨੇ ਜਿਨ੍ਹਾਂ ਵਿੱਚ ਠੀਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਜੋ ਹੈ ਇਹ ਰਚਨਾ ਕੀਤੀ ਹੈ।
ਭਏ ਪ੍ਰਕਰਣ ਸਰਬ ਕੇ ਬਾਏ, ਨੌ ਰਸ ਤੇ ਪੂਰਨ ਸਭ ਥਾਈ।
ਇਸ ਸਾਰੀ ਕਥਾ ਦੇ ਕੁੱਲ 22 ਪ੍ਰਕਰਣ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਬਣੇ ਨੇ। ਸੋ 9 ਰਸਾਂ ਦੇ ਨਾਲ ਇਹ ਕਥਾ ਸੰਪੂਰਨ ਹੋਈ ਹੈ।
ਸ੍ਰੀ ਗੁਰ ਕੀ ਗਾਥਾ ਸ਼ੁਭ ਗੰਗਾ, ਛੰਦ ਉਮੰਗ ਉਤੰਗ ਤਰੰਗਾ।
ਸਤਿਗੁਰੂ ਜੀ ਦੀ ਜਿਹੜੀ ਕਥਾ ਹੈ, ਕਹਿੰਦੇ ਅਸੀਂ ਇੱਕ ਅੰਗੀ ਦ੍ਰਿਸ਼ਟਾਂਤ ਦੇ ਕੇ ਇਹਦੇ ਵਿੱਚ ਸੋ ਪਵਿੱਤਰਤਾ ਦਾ ਦ੍ਰਿਸ਼ਟਾਂਤ ਗੰਗਾ ਦਾ ਦਿੱਤਾ ਹੈ। ਕਹਿੰਦੇ ਜਿਵੇਂ ਇਹਦੇ ਵਿੱਚ ਛੰਦ ਨੇ ਉਚਾਰਨ ਕੀਤੇ ਹੋਏ, ਉਹ ਉਮੰਗ ਉਤਸ਼ਾਹ ਦੇ ਸਹਿਤ ਉੱਚੀਆਂ ਉੱਚੀਆਂ ਜਿਵੇਂ ਗੰਗਾ ਵਿੱਚ ਤਰੰਗਾਂ ਹੁੰਦੀਆਂ ਨੇ, ਗੰਗ ਤਰੰਗ ਅੰਤ ਕੋ ਪਾਵੈ, ਇਉਂ ਗੰਗਾ ਦੀਆਂ ਤਰੰਗਾਂ ਦੀ ਤਰ੍ਹਾਂ ਬੜੀਆਂ ਉੱਚੀਆਂ ਉੱਚੀਆਂ ਜਿਹੜੀਆਂ ਲਹਿਰਾਂ ਉੱਠੀਆਂ ਨੇ, ਇਹ ਮੰਨੋ ਅਸੀਂ ਛੰਦ ਉਚਾਰਨਾ ਕੀਤੇ ਹਨ।
ਕਰਾਮਾਤ ਵਰਨਨ ਜੈ ਕਹਾ, ਇਹ ਗੰਭੀਰਤਾ ਧਾਰਤ ਵਾ।
ਸੋ ਕਰਾਮਾਤ ਜਿੱਥੇ ਕਿੱਥੇ ਵਰਨਨ ਕੀਤੀ ਹੈ ਗੁਰਾਂ ਨੇ, ਜਿੱਥੇ ਜਿੱਥੇ ਆਪਣੇ ਕੌਤਕ ਵਰਤਾਏ ਨੇ, ਜਿਵੇਂ ਜਿਵੇਂ ਸੱਪ ਨੇ ਛਾਂ ਕੀਤੀ ਹੈ, ਦਰਖਤ ਦੀ ਛਾਇਆ ਇੱਕ ਜਗ੍ਹਾ ਹੀ ਖੜੀ ਰਹੀ ਹੈ, ਬਲੀ ਕੰਧਾਰੀ ਦਾ ਪੱਥਰ ਰੁਕਿਆ ਹੈ, ਭਾਈ ਮਰਦਾਨੇ ਨੂੰ ਕੜਾਹੇ ਚ ਪਾਉਣ ਲੱਗੇ ਕੜਾਹਾ ਠੰਡਾ ਹੋ ਗਿਆ ਹੈ, ਜਿੰਨੇ ਵੀ ਦਸਾਂ ਸਰੂਪਾਂ ਤੱਕ ਇਹੋ ਜਿਹੇ ਕੌਤਕ ਹੋਏ ਨੇ। ਇਹ ਕਹਿੰਦੇ ਗੰਭੀਰਤਾ ਹੈ ਸਮੁੰਦਰ ਦੀ ਜਾਂ ਨਦੀ ਦੀ, ਇਹ ਗੰਭੀਰਤਾ ਧਾਰਨ ਕੀਤੀ ਹੈ।
ਰਾਮ ਕੋਇਰ ਗਿਰਵਰ ਤੇ ਨਿਕਸੇ, ਸਿੱਖਣ ਬਿਖੈ ਜਗਤ ਮੈਂ ਬਿਗਸੇ।
ਇਹ ਗੰਗਾ ਜਿਹੜੀ ਨਿਕਲੀ ਹੈ ਕਥਾ, ਕਥਾ ਰੂਪੀ ਗੰਗਾ ਇਹ ਕਿੱਥੋਂ ਪ੍ਰਗਟ ਹੋਈ ਹੈ? ਭਾਈ ਗੁਰਬਖਸ਼ ਸਿੰਘ ਜੀ, ਰਾਮ ਕੁਐ ਰੂਪ ਸ੍ਰੇਸ਼ਟ ਪਹਾੜ, ਜਿਵੇਂ ਸ੍ਰੀ ਹੇਮਕੁੰਡ ਸਾਹਿਬ ਤੋਂ ਪਰਿਓਂ ਅਲਕ ਨੰਦਾ ਆਉਂਦੀ ਆਉਂਦੀ ਹੌਲੀ ਹੌਲੀ ਗੰਗਾ ਬਣ ਜਾਂਦੀ ਹੈ, ਇਸੇ ਤਰ੍ਹਾਂ ਹੀ ਭਾਈ ਗੁਰਬਖਸ਼ ਸਿੰਘ ਜੀ ਰਾਮ ਕੁਐ ਰੂਪੀ ਪਹਾੜ ਦੇ ਵਿੱਚੋਂ ਇਹ ਸੋਹਣੀ ਸ੍ਰੇਸ਼ਟ ਕਥਾ ਰੂਪੀ ਗੰਗਾ ਪ੍ਰਗਟ ਹੋਈ ਹੈ।
ਸਿੱਖਣ ਬਿਖੈ ਜਗਤ ਮੈਂ ਬਿਗਸੇ।
ਸੋ ਗੁਰਸਿੱਖਾਂ ਦੇ ਵਿੱਚ ਆ ਕੇ ਸਿੱਖਾਂ ਰੂਪੀ ਜਗਤ ਦੇ ਵਿੱਚ ਇਹ ਫੈਲੀ ਹੈ, ਸਾਰੇ ਕਿਤੇ ਦੁਨੀਆਂ ਭਰ ਦੇ ਵਿੱਚ ਹਰੇਕ ਥਾਂ ਦੇ ਉੱਤੇ ਇਹ ਕਥਾ ਦਾ ਪ੍ਰਵਾਹ ਚੱਲਿਆ।
ਯੋਗ ਵਿਰਾਗ ਭਗਤ ਅਰ ਗਿਆਨ, ਬਸੈ ਚਾਰ ਜਲ ਜੰਤ ਮਹਾਨ।
ਕਹਿੰਦੇ ਨੇ ਕਿ ਸਮੁੰਦਰ ਜਾਂ ਨਦੀ ਦੇ ਵਿੱਚ ਜੀ ਜੰਤ ਹੁੰਦੇ ਨੇ ਵੱਡੇ ਵੱਡੇ। ਕਹਿੰਦੇ ਇਸ ਕਥਾ ਦੇ ਵਿੱਚ, ਕਥਾ ਰੂਪੀ ਨਦੀ ਦੇ ਵਿੱਚ ਯੋਗ ਹੈ, ਜੁੜਨਾ, ਵਿਰਾਗ ਹੈ, ਭਗਤੀ ਹੈ, ਗਿਆਨ ਹੈ, ਇਹ ਵੱਡੇ ਵੱਡੇ ਦੇ ਵਿੱਚ ਜਲ ਜੰਤੂ ਹਨ।
ਜਬ ਤਬ ਸੰਯਮ ਦਾਨ ਇਸ਼ਨਾਨ, ਧੀਰਜ ਦਇਆ ਛਿਮਾ ਨਿਰਮਾਨ।
ਸੋ ਜਪ ਕਰਨਾ, ਤਪ ਕਰਨਾ, ਸੰਜਮ ਦਾਨ ਇਸ਼ਨਾਨ, ਧੀਰਜ ਦਇਆ, ਕਿਸੇ ਨੂੰ ਛਿਮਾ ਕਰਨਾ, ਨਿਮਰਤਾ ਰੱਖਣੀ ਆਦਿਕ।
ਸਤ ਸੰਤੋਖ ਆਦਿ ਗੁਣ ਜੇਤੇ, ਲਗ ਜਲ ਜੰਤ ਵਾਸ ਕਰ ਤੇਤੇ।
ਇਹ ਜਿਹੜੇ ਸਤ ਸੰਤੋਖ ਆਦਿਕ ਜਿੰਨੇ ਵੀ ਗੁਣ ਨੇ, ਪਹਿਲਾਂ ਤਾਂ ਚਾਰ ਵੱਡੇ ਗੁਣ ਦੱਸੇ ਨੇ, ਯੋਗ, ਵਿਰਾਗ, ਭਗਤ, ਗਿਆਨ, ਇਹ ਤਾਂ ਵੱਡੇ ਗੁਣ ਹੋ ਗਏ, ਵੱਡੇ ਜਲ ਜੰਤੂ ਹੋ ਗਏ। ਅਤੇ ਜਿਹੜੇ ਫਿਰ ਛੋਟੇ ਜਲ ਜੰਤੂ ਨੇ, ਜਪ ਤਪ ਸੰਜਮ ਦਾਨ ਇਸ਼ਨਾਨ ਧੀਰਜ ਦਇਆ ਖਿਮਾ ਨਿਰਮਾਣਤਾ ਸਤ ਸੰਤੋਖ ਆਦਿਕ, ਇਹਦੇ ਵਿੱਚ ਛੋਟੇ ਜਲ ਜੰਤੂ ਹਨ ਜੀ।
ਦਸ ਗੁਰ ਦਸੋ ਘਾਟ ਕੋ ਪਾਏ, ਪਾਵਨ ਭਏ ਲੋਕ ਸਮਦਾਏ।
ਕਹਿੰਦੇ ਨੇ ਗੰਗਾ ਤੇ ਨਹਾਉਣ ਲਈ ਤਾਂ ਘਾਟ ਬਣੇ ਹੋਏ ਨੇ, ਜਿੱਥੇ ਲੋਕ ਘਾਟ ਤੇ ਜਾ ਕੇ ਇਸ਼ਨਾਨ ਕਰਦੇ ਨੇ। ਕਵੀ ਜੀ ਕਹਿੰਦੇ ਇਧਰ ਜਿਹੜੀ ਗੁਰੂ ਘਰ ਦੇ ਵਿੱਚ ਇਹ ਪਵਿੱਤਰ ਗੰਗਾ ਵਗ ਰਹੀ ਹੈ, ਇਤਿਹਾਸ ਦੀ ਇਸ ਗੰਗਾ ਦੇ ਵਿੱਚ ਦਸਾਂ ਸਰੂਪਾਂ ਰੂਪੀ ਘਾਟ ਹਨ ਵੱਖੋ ਵੱਖਰੇ। ਪਹਿਲੇ ਪਾਤਸ਼ਾਹ ਦੀ ਕਥਾ, ਪਹਿਲਾਂ ਉੱਥੇ ਇਸ਼ਨਾਨ ਕਰਦੇ ਨੇ ਗੁਰਸਿੱਖ, ਫਿਰ ਦੂਜੇ ਪਾਤਸ਼ਾਹ ਦੀ ਕਥਾ ਸੁਣਦੇ ਨੇ, ਫਿਰ ਤੀਜਿਆਂ ਦੀ ਸੁਣਦੇ ਨੇ। ਇਉਂ ਦਸਾਂ ਸਰੂਪਾਂ ਦੀ ਕਥਾ ਰੂਪੀ ਘਾਟ ਦੇ ਉੱਤੇ ਗੁਰਸਿੱਖ ਸੁਣ ਹਰ ਕਥਾ, ਉਤਾਰੀ ਮੈਲ ਮਹਾਂ ਪੁਨੀਤ ਭਏ ਸੁਖ ਸੈਲ
ਜਨਮ ਮਰਨ ਤੇ ਆਦਿ ਕਲੇਸ਼ ਏ ਬਡ ਪਾਤਕ ਹਤੇ ਅਸ਼ੇਸ਼
ਸੋ ਜਨਮ ਮਰਨ ਤੋਂ ਲੈ ਕੇ ਆਦਿਕ ਜਿੰਨੇ ਵੀ ਕਲੇਸ਼ ਨੇ ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਦਵੈਸ਼ ਇਹ ਜਿੰਨੇ ਵੀ ਸਾਰੇ ਕਲੇਸ਼ ਹਨ ਇਹ ਗੁਰਾਂ ਦੀ ਕਿਰਪਾ ਨਾਲ ਬੜੇ 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 ਪਾਤਕ ਜਿਹੜੇ ਪਾਪ ਹੁੰਦੇ ਨੇ ਇਹ ਸਾਰੇ ਪਾਪ ਘੋਰ ਦੁਖੰਗ ਅਨਕ ਹੱਤਿਅੰਗ ਜਨਮ ਦਾਰਿਦਰਿਅੰਗ ਮਹਾਂ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਪਸਮੰਗ ਕ੍ਰੋਧ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਨੇ ਕਥਾ ਦੇ ਸੁਣਨ ਨਾਲ ਹੌਲੀ ਹੌਲੀ ਮਨ ਨੂੰ ਮੋੜ ਪੈ ਕੇ ਮਨ ਦੇ ਅੰਦਰ ਸੁਤੇ ਸਿੱਧੀ ਸ਼ਾਂਤੀ ਵਿਰਾਗ ਧੀਰਜ ਸਾਰੇ ਸ਼ੁਭ ਗੁਣ ਆਪਣੇ ਆਪ ਹੀ ਜਨਮ ਲੈ ਲੈਂਦੇ ਹਨ
ਗੁਰਸਿੱਖ ਜੋਗੀ ਮੁਨੀ ਰਿਖੀ ਭਾਰੇ ਗੁਰ ਮਹਿਮਾ ਗੰਗਾ ਤਿੰਨ ਪਿਆਰੇ
ਕਹਿੰਦੇ ਉਹ ਜਿਹੜੀ ਗੰਗਾ ਹੈ ਉਹ ਗੰਗਾ ਬਾਰੇ ਤਾਂ ਲਿਖਿਆ ਗੰਗਾ ਜਮਨਾ ਸੁਰਸਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਉਹ ਜਿਹੜੀ ਗੰਗਾ ਹੈ ਉਹ ਤਾਂ ਵਿਚਾਰੀ ਲੋਚਦੀ ਹੈ ਕਿ ਕੋਈ ਗੁਰਸਿੱਖ ਚਰਨ ਪਾਵੇ ਕੋਈ ਮਹਾਤਮਾ ਚਰਨ ਪਾਵੇ ਇਹ ਕਹਿੰਦੇ ਇਉਂ ਨਾ ਸਮਝ ਲੈਣਾ ਕਿ ਇੱਕ ਪ੍ਰਮਾਣ ਗੰਗਾ ਦਾ ਨਾਂ ਲਾ ਦਿੱਤਾ ਹੈ ਨਹੀਂ ਇਹ ਤਾਂ ਪਾਵਨ ਗੰਗਾ ਹੈ ਗੁਰੂ ਕੇ ਅੰਮ੍ਰਿਤ ਦੀ ਗੰਗਾ ਹੈ ਇਹ ਤਾਂ ਕਥਾ ਰੂਪੀ ਗੰਗਾ ਜਨਮ ਤੇ ਮਰਨ ਆਦਿਕ ਦੇ ਕਲੇਸ਼ਾਂ ਨੂੰ ਮੇਟਦੀ ਹੈ ਇਹ ਜਿਹੜੀ ਕਥਾ ਹੈ ਗੁਰਸਿੱਖ ਜੋਗੀ ਜਿਹੜੇ ਨੇ ਮਨ ਮੁਨੀ ਰਿਖੀ ਬਣੇ ਬੈਠੇ ਦੇ ਕਿਨਾਰੇ ਤੇ ਕਥਾ ਦੇ ਕਿਨਾਰੇ ਚਾਰੇ ਪਾਸੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਇਉਂ ਗੁਰਸਿੱਖ ਪਿਆਰੇ ਜਿਹੜੇ ਨੇ ਉਨ੍ਹਾਂ ਨੂੰ ਇਹ ਕਥਾ ਰੂਪੀ ਗੰਗਾ ਸ਼ਬਦ ਦੀ ਵਿਚਾਰ ਰੂਪੀ ਗੰਗਾ ਜੋ ਅੰਮ੍ਰਿਤ ਵੇਲੇ ਪ੍ਰਗਟ ਹੁੰਦੀ ਹੈ ਜੋ ਇਤਿਹਾਸ ਦੀ ਕਥਾ ਜੋ ਸ਼ਾਮ ਨੂੰ ਪ੍ਰਗਟ ਹੁੰਦੀ ਹੈ ਇਉਂ ਇਹਨਾਂ ਨੂੰ ਕਥਾ ਪਿਆਰੀ ਲੱਗਦੀ ਜਿਵੇਂ ਅੰਮ੍ਰਿਤ ਵੇਲੇ ਗੰਗਾ ਜਮਨਾ ਸਰਸਤੀ ਤ੍ਰਿਵੇਣੀ ਪ੍ਰਯਾਗਰਾਜ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਾਂ ਪੰਜ ਬਾਣੀਆਂ ਦਾ ਨਿਤਨੇਮ ਫਿਰ ਆਸਾ ਦੀ ਵਾਰ ਫਿਰ ਸ਼ਬਦ ਦੀ ਵਿਚਾਰ ਕਥਾ ਇਉਂ ਤ੍ਰਿਵੇਣੀ ਬਣ ਜਾਂਦੀ ਹੈ ਇਸ ਤਰ੍ਹਾਂ ਗੁਰਸਿੱਖ ਇਸ ਤ੍ਰਿਵੇਣੀ ਪ੍ਰਯਾਗਰਾਜ ਜਿਹੜਾ ਗੁਰੂ ਘਰ ਦੇ ਵਿਚ ਬਣਿਆ ਹੋਇਆ ਹੈ ਇਸ਼ਨਾਨ ਕਰਕੇ ਨਿਹਾਲ ਹੁੰਦੇ ਹਨ
ਪਠਨ ਸੁਣਨ ਸ਼ਬ ਅਰਥ ਵਿਚਾਰਨ ਪਾਨ ਇਸ਼ਨਾਨ ਹਰਕ ਕਰ ਧਾਰਨ
ਸੋ ਪੜ੍ਹਦੇ ਨੇ ਸੁਣਦੇ ਨੇ ਅਰਥਾਂ ਦੀ ਵਿਚਾਰ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਕੀ ਹੋਈਆਂ ਮਾਨੋ ਜਿਹੜਾ ਪੀਣਾ ਹੈ ਪਾਣੀ ਨੂੰ ਪੀਣ ਤੇ ਪ੍ਰਸੰਨ ਹੋਣਾ ਹੈ ਫਿਰ ਜਿਹੜਾ ਮਾਨੋ ਇਸ਼ਨਾਨ ਕਰਨਾ ਹੈ ਮਾਨੋ ਜਿਹੜਾ ਫਿਰ ਇਸ ਤੋਂ ਧਾਰਨ ਕਰਨਾ ਹੈ ਪਹਿਲਾਂ ਮਾਨੋ ਪੜ੍ਹਨਾ ਸੁਣਨਾ ਵਿਚਾਰਨਾ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਇਹ ਜਿਹੜੇ ਗੁਰਸਿੱਖ ਕਰਦੇ ਨੇ ਇਸ ਤਰੀਕੇ ਨਾਲ ਜਿਹੜਾ ਕਹਿੰਦੇ ਪੜ੍ਹਨਾ ਜਿਹੜਾ ਹੈ ਪੀਣਾ ਹੈ ਗੰਗਾ ਜਲ ਦਾ ਭਾਵ ਜਿਹੜੀ ਕਥਾ ਰੂਪੀ ਗੰਗਾ ਇਹਦਾ ਜਲ ਛਕਣਾ ਫਿਰ ਸੁਣਨਾ ਜਿਹੜਾ ਇਹ ਇਸ਼ਨਾਨ ਕਰਨਾ ਗੰਗਾ ਜਲ ਦੇ ਵਿੱਚ ਫਿਰ ਜਿਹੜਾ ਵਿਚਾਰਨਾ ਹੈ ਇਹ ਸਿਰ ਤੇ ਗੰਗਾ ਜਲ ਦਾ ਧਾਰਨਾ ਇਸ ਤਰੀਕੇ ਨਾਲ ਕਹਿੰਦੇ ਕਥਾ ਰੂਪੀ ਗੰਗਾ ਵਿੱਚ ਗੁਰਸਿੱਖ ਟੁੱਬੀ ਲਾਉਂਦੇ ਹਨ
ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ ਲਿਖੈ ਸੁਣੈ ਜਸ ਗਾਵਨ ਹਾਰੇ
ਜਿਹੜੇ ਸਿੱਖ ਸੰਗਤਾਂ ਨੇ ਗੁਰੂ ਕੇ ਪ੍ਰੇਮੀ ਨੇ ਪਿਆਰੇ ਸਾਰੇ ਇਹ ਗੁਰਬਾਣੀ ਨੂੰ ਕਥਾ ਨੂੰ ਲਿਖਦੇ ਨੇ ਸੁਣਦੇ ਨੇ ਜਸ ਗਾਉਣ ਵਾਲੇ ਹੋ ਕੇ ਜਸ ਗਾਉਂਦੇ ਹਨ
ਗੁਰ ਮਹਿਮਾ ਗੰਗਾ ਤੋ ਪਾਏ ਭਏ ਮੁਕਤ ਗੁਰ ਰੂਪ ਸਮਾਏ
ਗੁਰੂ ਰੂਪੀ ਜਿਹੜੀ ਗੁਰੂ ਸਤਿਗੁਰ ਦੀ ਮਹਿਮਾ ਰੂਪ ਗੰਗਾ ਹੈ ਨਾ ਇਹਨੂੰ ਪ੍ਰਾਪਤ ਕਰਕੇ ਸੋ ਭਏ ਮੁਕਤ ਇਤਨੀ ਸੁੰਦਰ ਕਥਾ ਹੈ ਉਸ ਗੰਗਾ ਵਿੱਚ ਮੁਕਤੀ ਨਹੀਂ ਹੈ ਪਦਾਰਥ ਮਿਲ ਜਾਂਦੇ ਨੇ ਮਾੜੀ ਮੋਟੀ ਸ਼ੁੱਧੀ ਹੋ ਜਾਂਦੀ ਹੈ ਪਰ ਸਤਿਗੁਰੂ ਦੀ ਇਹ ਜਿਹੜੀ ਗੰਗਾ ਹੈ ਕਥਾ ਦੀ ਵਿਚਾਰ ਹੈ ਜਿਹੜੀ ਗੁਰਾਂ ਦਾ ਇਤਿਹਾਸ ਹੈ ਜਿਹੜਾ ਇਸ ਦੀ ਮਹਿਮਾ ਨੂੰ ਪ੍ਰਾਪਤ ਕਰਕੇ ਗੁਰਸਿੱਖ ਮੁਕਤ ਹੋ ਕੇ ਗੁਰੂ ਰੂਪ ਹੋ ਕੇ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ कथा का स्रोता कथा सुनदा सुनदा वह गुण अपने अंदर ग्रहण कर जाता है। जेड़े गुण पहला नहीं सी अंदर कथा सुन के बिल्कुल ही ऐसा हो गया, हर जन ऐसा चाहिए है जैसा हर ही होए, एदे विच भी उही गुण आ जांदे ने कि धन गुरु अमरदास जी ने जेड़े जेड़े गुण सिखाए ने, जेड़े गुण गुरु नानक देव जी ने सिखाए, गुरु अंगद देव जी ने सिखाए ने, जेड़ी निम्रता चौथे पातशाह पंजवें पातशाह रखी है, जेड़ा छेवें पातशाह ने खंडा खड़काया है, जो सतवें ने सत्कार किया बाणी का, जो अठवें पातशाह ने दुख तोड़े ने, जो नौवें ने शहीदी पाई है, जो दसवें ने कृपा की है, यह दसां गुरां दे नाल नाल जिहड़े गुरसिख होए ने उन्हां गुरसिखां दे जीवन भी विच विच आए, उन्हां ने किवें किवें सेवा कीती है, यह उन्हां दी सेवा अते दसां गुरां दे जीवन तों सिख्या लै के अपने जीवन दे विच इतना मोड़ आ जांदा है कि एक गुरसिख सही अर्थां विच सिख बन के गुरु का प्यारा बन के गुरु के चरणा च लीन हो जांदा है।
अब मैं सब आगे कर जोर बारंग बार निहोर निहोर
कहंदे ने हुण मैं सारयां दे अगे हाथ जोड़दा है। कवि जी कहंदे ने बार बार कहना सारयां नूं, सारी संगत नूं बेनती करदा है, संतां महात्मा नूं गुरसिखां नूं भगतां नूं, पहला गुरां दा मंगल कर लिया हुण सारे पंथ नूं बेनती करदे ने।
अस तिखी सिखी अस जाच चित की बिरती सच मैं राच,
तो चित दी बिरती सच विच रच जावे, मैं मंगदा ऐसी जिहड़ी तिखी है ना, खन्यो तिखी बालहो निक्की, ऐसी जी जिहड़ी सिखी है, मैं संगत अगे हथ जोड़दा कि मेरी बिरती सत स्वरूप वाहेगुरु विच समा जावे, अते मैनू कृपा करके कवि जी ने यह सारी कथा कितनी मेहनत दे नाल लिखी है। सो इस प्रकार कहंदे पर मैं जिवें पंजवें पातशाह ने अखीर ते जाके गुरु ग्रंथ साहिब दी रचना करके वाहेगुरु जी तो एक मंग मंगण दा आपां नूं तरीका दस्या कि नानक नाम मिलै तां जीवा तन मन थीवै हरिया। एक सिख ने इन्नी वड्डी सेवा कीती है, दसां गुरां दे जीवन नूं लिखिया, सोहणे ढंग नाल इतिहास नूं लिखिया है, हुण उहदी निम्रता किन्नी है। ਉਹ ਕਹਿੰਦਾ ਮੈਂ ਸਾਰੀ ਸੰਗਤ ਤੋਂ ਇੱਕ ਮੰਗ ਮੰਗਦਾ, ਸਾਧ ਸੰਗਤ ਜੀ ਮੈਨੂੰ ਸਿੱਖੀ ਲੈ ਦਿਓ ਗੁਰਾਂ ਦੇ ਪਾਸੋਂ, ਮੈਨੂੰ ਸਾਰੇ ਜਾਣੇ ਗੁਰਾਂ ਅੱਗੇ ਅਰਦਾਸ ਕਰਕੇ ਸਿੱਖ ਬਣਾ ਲਓ ਜੀ।
ਲਹੋ ਦਰਸ ਗੁਰ ਦਿਓ ਇਮ ਬਰਕ,
ਮੈਨੂੰ ਸਾਰੀ ਸੰਗਤ ਵਰ ਦਿਓ, ਦੇਹੋ ਸੱਜਣ ਅਸੀਸਣੀਆਂ ਜਾਂ ਹੋਵੇ ਸਾਹਿਬ ਸਿਓ ਮੇਲ। ਕਹਿੰਦੇ ਮੈਨੂੰ ਵਰ ਦਿਓ ਸਾਰੀ ਸੰਗਤ ਕਿ ਮੈਨੂੰ ਗੁਰਾਂ ਦੇ ਦਰਸ਼ਨ प्राप्त हो जान,
जिस ते ब्रह्म ज्ञान होए उर को,
जिस तरह का मैनू ए वर दियो कि किवें दा, जिस करके मेरे हिरदे दे अंदर ब्रह्म ज्ञान फुर आवे, मेरे हिरदे दे विच ब्रह्म दा ज्ञान हो जावे, सारी संगत ए अरदास करो।
जन्म मरण को कष्ट बडेरा, बहुर न जग में हुए कल फेरा,
मेरा जन्म ते मरण दा कष्ट है बड़ा, कृपा करो ये कटिया जावे, फिर मेरा फेरा ना होवे, मैं दुनिया अंदर दोबारा ना आवा।
जिनो गुरन लाखो निस्तारे,
जिन्ना सतगुरां ने लखां लखां करोड़ां करोड़ां जीव, लखां तां थोड़े ने, तारे जिन गिने जात तेरे तारे ना गिनात है, इन्ने जीव तारे,
युग लोकन सुख गयो उदारे,
ऐसे साडे सतगुरु के दोनों लोकां दा सुख दिता है, बाकी दे कोई सुख दोनों लोकां दा नहीं दे सकदे, उह हमेशा यही कहणगे कि इस लोक दा जो लैणा लै ला, दौलत लै ला, लंबी उम्र लै ला, पदार्थ लै ला, पुत्र लै ला, सब कुछ दे सकदे हैं, जे उहनां नूं कहीए कि परलोक दा सुख, कहिंदे ये नहीं दे सकते असी, क्योंकि परलोक तो उन्हां दा है ही नहीं ना, वह तो ऐसे लोक वाला ही है, इत्थे ही दे सकते, जिवें सिख ने दुखी रख के कहा सी जहांगीर नूं, कहिंदा सच्चे पातशाह मैनूं मुक्ति दे दिओ, जहांगीर वह कहिंदा भाई मैनूं तां आप नहीं पता मैं मुक्त होना कि नहीं होना, तो इस करके तुसीं यही कहो कि ਜੋ ਮੁਕਤੀ ਹੈ ਉਹਦਾ ਦਾਤਾ ਤਾਂ ਉਹ ਸਾਹਮਣੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਜੇ ਹੋਏ ਨੇ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਲੋਕ ਦਾ ਸੁੱਖ ਦੇਣਾ ਹੀ ਦੇਣਾ ਸੀ, ਨਾਲ ਪਰਲੋਕ ਦਾ ਸੁੱਖ ਵੀ ਦਿੱਤਾ ਹੈ।
ਮਹਿਮਾ ਮਹਿਮਾ ਮਹਾ ਮਹਾਨ ਛਪੀ ਨਹੀਂ ਸਭ ਲਖਾ ਜਾਨ।
ਇਹ ਧਰਤੀ ਦੇ ਉੱਤੇ ਬੜੀ ਮਹਿਮਾ ਮਹਾਨ ਹੈ, ਛੁਪੀ ਨਹੀਂ ਹੋਈ ਕਿਸੇ ਨੂੰ। ਇਹ ਨਹੀਂ ਕਿ ਮੈਨੂੰ ਪਤਾ ਨਹੀਂ, ਗੁਰੂ ਨਾਨਕ ਦੇਵ ਜੀ ਨੂੰ ਕੌਣ ਨਹੀਂ ਜਾਣਦਾ, ਸਭ ਜਾਣਦੇ ਨੇ। ਕੌਣ ਨਹੀਂ ਜਾਣਦਾ ਦਸਾਂ ਸਰੂਪਾਂ ਨੂੰ ਕੀ ਕੌਤਕ ਕੀਤੇ ਨੇ ਉਹਨਾਂ ਨੇ।
ਕਬਿਤ ਸਾਚ ਰੂਪ ਆਪਣੋ ਪਛਾਣ ਉਪਦੇਸ਼ ਦੇਤ।
ਇਹੋ ਜਿਹਾ ਉਪਦੇਸ਼ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿ ਜੀਵ ਆਪਣਾ ਸਤ ਰੂਪ ਜਿਹੜਾ ਹੈ ਉਹਨੂੰ ਪਛਾਣ ਲੈਂਦਾ ਹੈ।
ਕੂਰ ਤੇ ਅਹੰਤਾ ਤਾਤਕਾਲ ਬਿਨ ਸਾਵੇ।
ਅਤੇ ਜਿਹੜੀ ਉਹਦੇ ਵਿਚ ਹੰਗਤਾ ਹੁੰਦੀ ਹੈ, ਅਸਤ ਵਿਚ ਲਗਨ ਹੈ, ਉਹ ਤਤਕਾਲ ਹੀ ਸਿੱਖ ਦੀ ਨਾਸ਼ ਕਰ ਦਿੰਦੇ ਹਨ।
ਚੇਤਨ ਬਤਾਏ ਕੈ ਅਚੇਤਨ ਕੋ ਤਿਆਗ ਕਰ।
ਸਿੱਖ ਨੂੰ ਚੇਤਨ ਦੱਸ ਕੇ ਅਚੇਤਨ ਜਿਹੜਾ ਹੁੰਦਾ ਨਾ ਜੜ ਮਾਇਆ ਦਾ ਤਿਆਗ ਕਰਵਾ ਦਿੰਦੇ ਹਨ।
ਸੂਖਮ ਸੁਮਤ ਤੇ ਅਲਪ ਕੋ ਲਖਾਵੇ ਅਲਖ ਕੋ ਲਖਾਵੇ।
ਸੂਖਮ ਬੁੱਧੀ ਕਰਕੇ ਸਿੱਖ ਦੀ ਬੁੱਧੀ ਨੂੰ ਹੌਲੀ ਹੌਲੀ ਸੂਖਮ ਕਰੀ ਜਾਂਦੇ ਹੈ। ਜਦੋਂ ਆਉਂਦਾ ਪਹਿਲਾਂ ਸੇਵਾ ਚ ਲਾਉਂਦੇ ਨੇ, ਫਿਰ ਬਾਣੀ ਚ ਲਾਉਂਦੇ ਨੇ, ਫਿਰ ਕਥਾ ਕੀਰਤਨ ਸੁਣਾਉਂਦੇ ਨੇ, ਹੋਰ ਬੁੱਧੀ ਸੂਖਮ ਫਿਰ ਮੂਲ ਮੰਤਰ ਚ ਲਾਉਂਦੇ ਨੇ, ਫਿਰ ਗੁਰਮੰਤਰ ਚ ਲਾਉਂਦੇ ਨੇ। ਬਿਲਕੁਲ ਸੂਖਮ ਬੁੱਧੀ ਕਰਕੇ ਵਾਹਿਗੁਰੂ ਨੂੰ ਜਣਾ ਦਿੰਦੇ ਨੇ ਕਿ ਸਰਬ ਵਿਆਪਕ ਹੈ।
ਆਨੰਦ ਬਿਲੰਦ ਕੋ ਉਦਤ ਮੈਂ ਸਮਾਏ ਕਰ।
ਬੜੇ ਆਨੰਦ ਦੇ ਸਾਗਰ ਵਿਚ ਸਮਾ ਕੇ ਸੋ ਸਿੱਖ ਦਾ ਜਿਹੜਾ ਸਤਿਗੁਰੂ ਜੀ ਉਧਾਰ ਕਰ ਦਿੰਦੇ ਹਨ।
ਸਿੱਖ ਤੋਂ ਉਧਾਰ ਬੰਦ ਗਾਡੇ ਛੁਟਕਾਵੇ।
ਸਿੱਖ ਦਾ ਉਧਾਰ ਕਰਦੇ ਨੇ ਕਿ ਸਦਾ ਲਈ ਉਹਦੇ ਜਿਹੜੇ ਨੇ ਬੰਧਨ ਨੇ ਕਰੜੇ ਬੰਧਨ, ਉਹਨਾਂ ਕਰੜੇ ਬੰਧਨਾਂ ਤੋਂ ਸਿੱਖ ਨੂੰ ਛੁਡਾ ਲੈਂਦੇ ਨੇ।
ਏਕ ਅਸਤ ਭਾਂਤ ਪ੍ਰਿਆ ਸਰਬਥਾ।
ਇੱਕ ਜੋ ਅਸਤੀ ਭਾਂਤੀ ਪ੍ਰਿਆ ਹੈ, ਜੋ ਸਤ ਚੇਤਨ ਆਨੰਦ ਹੈ ਵਾਹਿਗੁਰੂ, ਉਹਨੂੰ ਉਹਦੇ ਹਿਰਦੇ ਜਣਾਉਂਦੇ ਨੇ। ਜਿਹੜੀ ਕਥਾ ਆਪਾਂ ਸੁਣੀ ਸੀ 15 ਦਿਨ, ਜਿਹਦੇ ਵਿਚ ਸਭ ਕੁਝ ਫਿਲਟਰ ਕਰਦਿਆਂ 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 ਅਖੀਰ ਜਾ ਕੇ ਇਕ ਚੀਜ਼ ਰਹਿ ਗਈ ਸੀ, ਸਤ ਚੇਤਨ ਆਨੰਦ। ਇਸ ਤੋਂ ਅੱਗੇ ਕੁਛ ਨਹੀਂ ਹੈ, ਫਿਰ ਬਾਕੀ ਸਾਰੀਆਂ ਚੀਜ਼ਾਂ ਸਿੱਖ ਤੋਂ ਛੁਡਾ ਕੇ ਸਤ ਚੇਤਨ ਆਨੰਦ ਵਿਚ ਲੀਨ ਕਰ ਦਿੰਦੇ ਹਨ।
ਪ੍ਰਿਆ ਸਰਬਤਾ ਸੰਤੋਖ ਸਿੰਘ ਨਮੋ ਨਮੋ ਗੁਰ ਉਰ ਠੀਕ ਠਹਿਰਾਵਈ।
ਐਸੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਮੈਂ ਬਾਰ ਬਾਰ ਨਮਸਕਾਰ ਕਰਦਾ ਹਾਂ, ਜਾਂ ਬਾਣੀ ਕਰਕੇ ਜਿਹੜਾ ਹੈ ਨਾ, ਬਾਰ ਬਾਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਤਿਗੁਰੂ ਜੀ ਨੂੰ ਮੈਂ ਬਾਰ ਬਾਰ ਮੱਥਾ ਟੇਕਦਾ ਕਿ ਧੰਨ ਹੈ ਸਤਿਗੁਰੂ ਸੱਚੇ ਪਾਤਸ਼ਾਹ।
ਕਬਿਤ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ।
ਹੁਣ ਹੋਰ ਬੇਨਤੀ ਕਰਦੇ ਨੇ ਨਿਮਰਤਾ ਨਾਲ, ਇੰਨਾ ਕੁਛ ਲਿਖਣ ਤੋਂ ਬਾਅਦ, ਇੰਨੀ ਵੱਡੀ ਸੇਵਾ ਕਰਨ ਤੋਂ ਬਾਅਦ ਕਹਿੰਦੇ ਹੇ ਵਾਹਿਗੁਰੂ, ਹੇ ਸਤਿਗੁਰੂ ਜੀ, ਤੁਹਾਡੇ ਵਰਗਾ ਜਿੱਡਾ ਵੱਡਾ ਕੋਈ ਦਾਤਾ ਨਹੀਂ ਤੇ ਮੇਰੇ ਜਿੱਡਾ ਕੋਈ ਦੁਨੀਆਂ ਚ ਭਿਖਾਰੀ ਨਹੀਂ ਹੈ।
ਦੋਸੋ ਨਾ ਦਿਆਲ ਦੁਖੀ ਮੋਸੋ ਨਾ ਅਲਾਈਏ।
ਮੇਰੇ ਵਰਗਾ ਦੁਨੀਆਂ ਚ ਕੋਈ ਦੁਖੀ ਨਹੀਂ ਹੋਣਾ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਮਿਲਣਾ।
ਮੋਸੋ ਨਹੀਂ ਕ੍ਰਿਤ ਖਣ ਤੋਸੋ ਉਪਕਾਰੀ ਨਹੀਂ।
ਮੇਰੇ ਵਰਗਾ ਕੋਈ ਅਕਿਰਤ ਘਣ ਨਹੀਂ ਹੋਣਾ, ਬਹੁਤ ਅਕਿਰਤ ਘਣਾ ਮੈਂ, ਪਰ ਤੁਹਾਡੇ ਵਰਗਾ ਕੋਈ ਉਪਕਾਰ ਹੀ ਨਹੀਂ ਮਿਲਣਾ।
ਮੋਸੋ ਨਾ ਅਨਾਥ ਨਾ ਤੋਸੋ ਨਾ ਬਤਾਈਏ।
ਉਹ ਕਹਿੰਦੇ ਨੇ ਮੇਰੇ ਵਰਗਾ ਕੋਈ ਹੈ ਨਹੀਂ ਇਹ ਜਿਹੜਾ ਅਨਾਥ, ਦੁਨੀਆਂ ਚ ਮੇਰਾ ਕੋਈ ਵੀ ਨਹੀਂ ਹੈ, ਅਤੇ ਤੁਹਾਡੇ ਵਰਗਾ ਜਿਹੜਾ ਨਾਥ ਮਾਲਕ ਹੈ ਉਹ ਵੀ ਨਹੀਂ ਮਿਲਣਾ ਕਿਤੇ। ਮੇਰੇ ਵਰਗਾ ਤਾਂ ਗਰੀਬ, ਤੁਹਾਡੇ ਵਰਗਾ ਮਾਲਕ ਹਮਸਰ ਦੀਨ ਦਿਆਲ ਨਾ ਤੁਮ ਸਰ। ਅਬ ਪਤੀਆਰ ਕਿਆ ਕੀਜਾ, ਜਾਂ ਮੇਰੇ ਵਰਗੇ ਗਰੀਬ ਦਾ ਕੀ ਤੁਸੀਂ ਲੈਣਾ ਮਹਾਰਾਜ, ਪਤੀਆ ਲੈਣਾ ਭਾਵ ਪਰਖ ਲੈਣੀ ਹੈ, ਕਿਉਂਕਿ ਮੇਰੇ ਵਰਗਾ ਤਾਂ ਬਹੁਤਾ ਹੀ ਗਰੀਬ ਹੈ ਜੀ। ਇਸ ਕਰਕੇ ਇੱਥੇ ਵੀ ਇਹੀ ਬੇਨਤੀ ਕਰਦੇ ਹਾਂ,
ਗੁਣਵਾਨ ਤੋਸੋ ਨਹੀਂ।
ਮੇਰੇ ਵਰਗਾ ਕੋਈ ਔਗਣੀ ਨਹੀਂ ਹੈਗਾ, ਸਾਰੇ ਗੁਣ ਮੇਰੇ ਚ ਔਗਣ ਜਿਹੜੇ ਨੇ, ਹਮ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਔਰ ਤੁਸੀਂ ਸੱਚੇ ਪਾਤਸ਼ਾਹ ਗੁਣਾਂ ਦਾ ਖਜ਼ਾਨਾ ਹੋ, ਇਸ ਕਰਕੇ ਮੈਂ ਬੇਨਤੀ ਕਰਦਾ ਜੀ ਕਿ ਮੇਰੇ ਵਿਚ ਤਾਂ ਔਗਣ ਨੇ ਤੁਹਾਡੇ ਵਿੱਚ ਗੁਣ ਹੀ ਗੁਣ ਭਰੇ ਪਏ ਹਨ।
ਜਪ ਤਪ ਵਰਤ ਮੋਹ ਮੈਂ ਏਕ ਨਹੀਂ ਪਾਈਏ।
ਫਿਰ ਦੇਖੋ ਮੇਰੇ ਅੰਦਰ ਨਾ ਕੋਈ ਜਾਪ ਹੈ, ਨਾ ਕੋਈ ਵਰਤ ਹੈ, ਨਾ ਕੋਈ ਤਪ ਹੈ, ਮੇਰੇ ਅੰਦਰ ਕੁਛ ਵੀ ਨਹੀਂ ਹੈ, ਕੋਈ ਵੀ ਗੁਣ ਨਹੀਂ ਹੈ ਮੇਰੇ ਅੰਦਰ ਜੀ।
ਕਵੀ ਆਇਓ ਹੈ ਸ਼ਰਨ ਗਹਿ ਧਾਏ ਚਰਨ ਗੁਰ।
ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਜੀ, ਧਾ ਕੇ ਭੱਜ ਕੇ ਸਤਿਗੁਰੂ ਜੀ ਮੈਂ ਤੁਹਾਡੇ ਚਰਨ ਪਕੜੇ ਹਾਂ ਜੀ।
ਤਰਨ ਤਾਰਨ ਨਿਜ ਹੱਥ ਦੇ ਬਚਾਈਏ।
ਇਹ ਸੰਸਾਰ ਸਾਗਰ ਤੋਂ ਤਾਰਨੇ ਵਾਲੇ ਇਹ ਜਹਾਜ਼ ਰੂਪ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਬਚਾ ਲਓ ਜੀ।
ਦੋਹੇਰਾ ਸ਼ੋਨ ਸ਼ੋਨ ਗ੍ਰਹਿ ਆਤਮਾ ਸੰਮਤ ਆਦ ਪਛਾਣ।
ਸੰਮਤ ਦਾ ਆਦ ਮੁੱਢ ਸ਼ੂਨ ਸ਼ੂਨ ਖਾਲੀ ਖਾਲੀ ਜੀਰੋ ਜੀਰੋ ਕਹਿੰਦੇ ਨੇ। ਇਸੇ ਪ੍ਰਕਾਰ ਗ੍ਰਹਿ ਗ੍ਰਹਿ ਹੁੰਦੇ ਨੇ ਨੌ, ਪਿੱਛੋਂ ਸ਼ੁਰੂ ਕਰਦੇ ਨੇ ਜੀਰੋ ਜੀਰੋ ਨੌ, ਅਤੇ ਆਤਮਾ ਹੁੰਦੀ ਇੱਕ। ਪੂਰਾ 1900 ਇਹ ਸੰਮਤ ਸੀ ਜਦੋਂ ਕਹਿੰਦੇ ਇਹ ਕਥਾ ਸੰਪੂਰਨ ਹੋਈ ਹੈ।
ਮਧੂ ਮਾਸ ਸ਼ਤਰਨ ਕਰ ਪਾਉਤ ਪਾਤ ਮਹਾਨ।
ਮਧੂ ਮਾਸ ਜਦੋਂ ਮਧੂ ਮੱਖੀਆਂ ਬਹੁਤ ਸਾਰਾ ਸ਼ਹਿਦ ਇਕੱਠਾ ਕਰਦੀਆਂ ਨੇ, ਚੇਤ ਦਾ ਮਹੀਨਾ, ਉਹ ਇਸ ਪ੍ਰਕਾਰ ਨਾਲ ਕਹਿੰਦੇ ਉਸ ਵਕਤ ਆਪਸ ਵਿਚ ਲੋਕਾਂ ਦੀ ਇੰਨੀ ਦੁਸ਼ਮਣੀ ਪੈ ਗਈ ਕਿ ਇੱਥਲ ਵਾਲੇ ਰਾਜੇ ਦਾ ਰਾਜ ਜਦੋਂ ਅਖੀਰ ਚਲਿਆ ਗਿਆ ਸੀ, ਉਹਨੇ ਲਿਖ ਕੇ ਦੇਤਾ ਸੀ ਅੰਗਰੇਜ਼ਾਂ ਨੂੰ ਵੀ ਜੇ ਮੇਰੇ ਅੱਗੇ ਲੜਕਾ ਨਾ ਹੋਵੇਗਾ ਇਹ ਰਾਜ ਦੇ ਪੰਜ ਹਿੱਸੇ ਕਰਕੇ ਚਾਰ ਹਿੱਸੇ ਤੁਸੀਂ ਲੈ ਲਿਓ, ਪੰਜਵਾਂ ਹਿੱਸਾ ਮੇਰੇ ਰਿਸ਼ਤੇਦਾਰਾਂ ਨੂੰ ਦੇ ਦਿਓ। ਇਸ ਕਰਕੇ ਉਹ ਕਿਉਂਕਿ ਉਹਦੇ ਅਖੀਰ ਫਿਰ ਲੜਕਾ ਹੋਇਆ ਹੀ ਨਹੀਂ ਸੀ, ਇਸ ਕਰਕੇ ਅੰਗਰੇਜ਼ਾਂ ਨੇ ਫਿਰ ਇੱਥੇ ਹੱਲਾ ਬੋਲ ਦਿੱਤਾ। ਆਪਸ ਵਿਚ ਲੁੱਟਾਂ ਬਹੁਤ ਜ਼ਿਆਦਾ ਲੁੱਟਾਂ ਮੱਚੀਆਂ। ਕਵੀ ਜੀ ਕਹਿੰਦੇ ਨੇ ਮੈਂ ਉਦੋਂ ਦਾ ਸਮਾਂ ਦੱਸਦਾ ਕਿ ਜਦੋਂ ਗ੍ਰੰਥ ਸੰਪੂਰਨ ਹੋਇਆ ਉਦੋਂ ਕਿੰਨੀਆਂ ਲੁੱਟਾਂ ਮਚਾਈਆਂ ਹੋਈਆਂ।
ਬੜੀ ਲੋਟ ਕੈਂਥਲ ਵਿਖੇ ਮਿਲੇ ਚੋਰ ਬਟਪਾਰ।
ਕਪ ਥਲ ਲਿਖਿਆ ਹੋਇਆ, ਪੁਰਾਣਾ ਨਾਂ ਇਹਦਾ ਕਪ ਥਲ ਹੋਣਾ। ਕਪ ਹੁੰਦਾ ਬੰਦਰ, ਥਲ ਹੋਣਾ ਥਾਂ, ਜਿੱਥੇ ਬਹੁਤ ਸਾਰੇ ਬੰਦਰ ਰਹਿੰਦੇ ਸੀ ਪੁਰਾਣੇ ਸਮਿਆਂ ਚ। ਲੋਕ ਜਿਵੇਂ ਹੁਣ ਨਾਭੇ ਨੂੰ ਜਾਈਏ ਰਸਤੇ ਚ ਬੀੜ ਚ ਬੰਦਰ ਹੀ ਬੰਦਰ ਹੁੰਦੇ ਨੇ, ਇਉਂ ਇੱਕ ਕਪ ਥਲ ਹੌਲੀ ਹੌਲੀ ਸ਼ਹਿਰ ਬਣ ਗਿਆ, ਬਸ ਗਿਆ, ਵੱਡਾ ਬਣ ਗਿਆ, ਪਰ ਨਾਂ ਨਹੀਂ ਮਿਟਿਆ, ਕਪ ਥਲ ਤੋਂ ਕੈਂਥਲ ਬਣ ਗਿਆ। ਇਸ ਕਰਕੇ ਕਹਿੰਦੇ ਨੇ ਕੈਂਥਲ ਦੇ ਵਿਚ ਲੋਕਾਂ ਵਿਚ ਆਪਸ ਲੁੱਟ ਪੈ ਗਈ, ਬਹੁਤ ਲੋਕ ਇੱਕ ਦੂਜੇ ਨੂੰ ਮਾਰਨ ਲੱਗੇ, ਚੋਰ ਲੁਟੇਰੇ ਡਾਕੂ ਆ ਗਏ।
ਸਿੰਘ ਫਿਰੰਗੀ ਗੈ ਲਏ ਕੈਦ ਕਰੇ ਵੱਤ ਛੀਨ।
ਫਿਰੰਗੀਆਂ ਨੇ ਆ ਕੇ ਅੰਗਰੇਜ਼ਾਂ ਨੇ ਸਿੰਘ ਕੈਦ ਕਰ ਲਏ, ਸਾਰੀਆਂ ਚੀਜ਼ਾਂ ਉਨ੍ਹਾਂ ਪਾਸੋਂ ਖੋਹ ਲਈਆਂ।
ਸੰਤਨ ਕੇ ਅਸਥਾਨ ਵੇ ਲੁੱਟ ਕੋਟ ਪੈ ਦੀਨ।
ਸੰਤਾਂ ਦੇ ਸਥਾਨਾਂ ਦੇ ਉੱਤੇ ਵੀ ਕਹਿੰਦੇ ਲੁੱਟ ਕੋਟ।